ਇਹ ਸਾਖੀ ਹੈ ਇਹਦੇ ਬਾਰੇ। ਗੱਲ ਕੀ ਹੈ? ਗੱਲ ਉਹ ਵਿਵੇਕ ਬੁੱਧੀ ਦੀ ਚੱਲਦੀ ਹੈ, ਸਾਰੀ ਵਿਵੇਕ ਬੁੱਧੀ ਦੀ ਚੱਲਦੀ, ਪਿੱਛੇ ਵੀ ਵਿਵੇਕ ਬੁੱਧੀ ਦੀ ਉਹ ਗੱਲ ਚੱਲੀ ਹੈ, ਚਾਹੇ ਗੱਲ ਅਕਾਲ ਉਸਤ ਹੈ ਪਰ ਚੱਲਦੀ ਤਾਂ ਵਿਵੇਕ ਬੁੱਧੀ ਦੀ ਉਹ ਗੱਲ ਹੈ, ਉੱਥੇ ਵੀ ਚੱਲਦੀ ਤਾਂ ਭਗਤ ਦੀ ਗੱਲ ਹੈ, ਭਗਵਤੀ ਦੀ ਉਹ ਗੱਲ ਚੱਲਦੀ ਹੈ। ਜਿਹੜੇ ਲੋਕ ਗੁਰਮੁਖ ਕਹਿੰਦੇ ਨੇ ਸਾਡੇ, ਉਹਨਾਂ ਨੂੰ ਗਿਆਨ ਤਾਂ ਨਹੀਂ ਹੈ, ਗੁਰਮੁਖ ਸ਼ਬਦ ਨਹੀਂ ਹੈ, ਗੁਰਮੁਖੀ ਸ਼ਬਦ ਹੈ, ਇਸਤਰੀ ਲਿੰਗ ਸ਼ਬਦ ਹੈ, ਗੁਰਮੁਖੀ ਹੀ ਭਗਵਤੀ ਹੈ, ਗੁਰਮੁਖ ਸ਼ਬਦ ਹੀ ਨਹੀਂ ਹੈ। ਇੱਥੋਂ ਵੀ ਇਹਨਾਂ ਨੂੰ ਸਮਝ ਨਹੀਂ ਆਈ ਸਿੱਖ ਨੂੰ, ਜਦੋਂ ਅਲਪ ਸੁੱਖ ਛੱਡ ਕੇ ਨਾ ਸੰਸਾਰੀ ਸੁੱਖ, ਸੰਸਾਰੀ ਸੁੱਖ ਸਾਰੇ ਅਲਪ ਸੁੱਖ ਨੇ, ਅਲਪ ਸੁੱਖ ਦਾ ਤਿਆਗ ਕਰ ਦਿੰਦੇ ਨੇ ਜਦੋਂ ਭਗਤ ਜਾਂ ਜਗਿਆਸੂ ਜਾਂ ਗੁਰਮੁਖ ਜਾਂ ਗੁਰਸਿੱਖ ਅਲਪ ਸੁੱਖ ਸੰਸਾਰੀ ਸੁੱਖਾਂ ਦਾ ਤਿਆਗ ਕਰ ਦਿੰਦੇ ਔਰ ਪਰਮ ਸੁੱਖ ਦਾ ਟਾਰਗੇਟ ਬਣਾ ਲੈਂਦਾ, ਪਰਮ ਸੁੱਖ ਚਾਹੀਦਾ ਮੈਨੂੰ, ਪਰਮ ਸੁੱਖ ਹੁੰਦਾ ਆਤਮਿਕ ਸੁੱਖ, ਸਦਾ ਸੁੱਖ, ਅਲਪ ਸੁੱਖ ਛਾੜ ਪਰਮ ਸੁੱਖ ਪਾਵਾ ਇਹ ਤ੍ਰਿਆ ਉਹ ਕਲਤ ਕਹਾਓ। ਫਿਰ ਇਹ ਆਪ ਨੂੰ ਤ੍ਰਿਆ ਕਹਿੰਦਾ, ਆਦਮੀ ਨੂੰ ਕਹਿੰਦਾ, ਉਦੋਂ ਕਹਿਣ ਲੱਗਦਾ ਤ੍ਰਿਆ ਆਪਣੇ ਆਪ, ਫਿਰ ਇਹ ਗੁਰਮੁਖੀ ਲਫ਼ਜ਼ ਬਣ ਜਾਂਦਾ, ਗੁਰਮੁਖ ਨਹੀਂ ਰਹਿੰਦਾ। ਔਰ ਜਿਹੜਾ ਸ਼ਬਦ ਹੈ ਉਹ ਕਲਤ ਹੋ ਜਾਂਦਾ, ਇਹ ਕੀ ਹੈ? ਸੁਰਤ ਹੈ, ਇਹ ਸੁਰਤ ਹੈ ਉਹ ਸ਼ਬਦ ਹੈ, ਦੋਹਾਂ ਦਾ ਮੇਲ ਹੁੰਦਾ। ਇਸੇ ਕਰਕੇ ਕਬੀਰ ਕਹਿੰਦਾ, ਕਹੇ ਕਬੀਰ ਮੁਝੇ ਵਿਆਹ ਚੱਲੇ ਹੈ ਪੁਰਖ ਇੱਕ ਭਗਵਾਨਾ। ਇਹ ਗੱਲ ਦੀ ਸਮਝ ਸਿੱਖਾਂ ਵਿਦਵਾਨਾਂ ਨੂੰ ਬਿਲਕੁਲ ਨਹੀਂ ਹੈ, ਇਹ ਗੱਲ ਕੀ ਹੈ ਤੇ ਅਰਥ ਫਿਰ ਕਿੱਥੋਂ ਆਉਣੇ ਸੀ, ਜੇ ਗੱਲ ਦੀ ਉਹ ਸਮਝ ਹੈ ਨਹੀਂ। ਇਹ ਤਾਂ ਮੈਂ ਟੋਬੇ ਚਿੱਟਾ ਮਾਰੀ ਜਾਂਦੇ ਨੇ, ਟੋਬੇ ਚਿੱਟਾ ਮਾਰੇ ਤੇ ਮੱਛੀਆਂ ਦਾ ਸ਼ਿਕਾਰ ਨਹੀਂ ਹੁੰਦਾ ਹੁੰਦਾ, ਜੇ ਤਲਾਸ਼ ਮੱਛੀਆਂ ਹੋਣ ਨਾ ਇੱਟਾਂ ਮਾਰ ਕੇ ਮੱਛੀਆਂ ਘਰ ਨੂੰ ਲਿਆ ਕੇ, ਤੁਸੀਂ ਇਹ ਨਹੀਂ ਗਰੰਟੀ ਦੀ ਇੱਟਾਂ ਮਾਰ ਕੇ ਤੁਸੀਂ ਮੱਛੀਆਂ ਮਾਰ ਲਓਗੇ, ਇਹ ਤਾਂ ਇੱਟਾਂ ਮਾਰ ਕੇ ਮੱਛੀਆਂ ਮਾਰ ਕੇ ਨਾ ਤਰਕਾਰੀ ਬਣਾਉਣਾ ਚਾਹੁੰਦੇ ਨੇ, ਇੱਟਾਂ ਨਾਲ ਨਹੀਂ ਮੱਛੀਆਂ ਮਰਦੀਆਂ ਹੁੰਦੀਆਂ, ਟੋਬੇ ਚ ਇੱਟਾਂ ਮਾਰੇ ਤੇ ਛੱਪੜੇ ਇੱਟਾਂ ਮਾਰ ਰਹੇ ਨੇ, ਮੱਛੀਆਂ ਫੜ ਵਾਲੇ ਤਾਂ ਜਾਲ ਰੱਖਦੇ ਨੇ ਇੱਟਾਂ ਨਹੀਂ ਮਾਰਦੇ ਹੁੰਦੇ। ਇਹਦੇ ਇਹਨਾਂ ਦੀਆਂ ਤਾਂ ਖੂਹ ਚਿੱਟਾਂ ਨੇ ਬਸ, ਉਹੀ ਬਸ ਤੁੱਕੇ ਲਾਉਂਦੇ ਨੇ, ਤੁੱਕੇ ਅਰਥਕ ਦੇ ਸਾਫ ਸੋਨੇ ਤੁੱਕੇ ਮਾਰੇ ਹੋਏ ਨੇ, ਵਿਦਵਾਨ ਵੀ ਤੁੱਕਿਆਂ ਦੇ ਅਰਥ ਕਰਦੇ ਨੇ, ਕਹਿੰਦੇ ਲੱਗ ਗਿਆ ਤੀਰ ਨਹੀਂ ਤੁੱਕਾ। ਕੋਈ ਕੋਈ ਗੱਲ ਆ ਜਾਂਦੀ ਇਹਨਾਂ ਦੀ ਮਾੜੀ ਮੋਟੀ ਫਿੱਟ, ਉਹ ਨਹੀਂ ਤੁੱਕੇ ਨੇ ਸਭ, ਆਪਾਂ ਵਿਰੋਧੀ ਗੱਲਾਂ ਨੇ ਸਾਰੀਆਂ ਜੀ।
ਦੀਰਘ ਤਰਭੰਗੀ ਛੰਦ,
ਹਾਂ ਹੁਣ ਇਹ ਛੰਦ ਦੇ ਵਿੱਚ ਕੀ ਹੈ? ਇਹ ਜਿਹੜਾ ਵੀ ਪਿੱਛੇ ਸਾਰਾ ਪ੍ਰਕਰਣ ਆਏ ਨੇ ਚੰਡੀ ਚਰਿੱਤਰ ਦੇ ਵਿੱਚ ਜਿਹੜੇ ਨਾਂ ਆਏ ਨੇ, ਉਹ ਅਸਲ ਦੇ ਵਿੱਚ ਨਾਂ ਕੀ ਨੇ? ਅਕਾਲ ਉਸਤਤ ਦੇ ਵਿੱਚ ਤਾਂ ਦੇ ਤੇ ਚੱਕ ਕੇ ਇਹ ਬਾਣੀ ਪਿਤਾ ਪਿੱਛੋਂ ਆਪਾਂ ਦੇਖਿਆ ਸਾਰਾ ਬ੍ਰਹਮ ਗਿਆਨ, ਜਿਨ੍ਹਾਂ ਨੇ ਇਹ ਮੰਨ ਲਿਆ ਉਹ ਤ੍ਰਿਆ ਚਰਿੱਤਰ ਤੋਂ ਭੱਜੇ ਨਹੀਂ ਸਕਦੇ। ਤ੍ਰਿਆ ਚਰਿੱਤਰ ਵਿੱਚ ਵੀ ਇਹੀ ਨੇ ਗਾਂ ਪੂਰੇ, ਪਹਿਲਾ ਚੰਡੀ ਜਿਹੜਾ ਪਹਿਲਾ ਚਰਿੱਤਰ ਹੈ ਇਹੀ ਹੈ ਉਹ, ਅਰ ਜਿਹੜਾ ਸਾਰਿਆਂ ਨੂੰ ਪਿਛਲਾ ਉਹ ਵੀ ਇਹੀ ਹੈ, ਵਿਚਾਲੇ ਹੈ ਵਿਚਾਲੇ ਵੀ ਤਿੰਨ ਚਾਰ ਚਰਿੱਤਰ ਇਹੀ ਨੇ, ਇਸ ਤਰੀਕੇ ਨਾਲ ਬਣ ਕੇ ਪਰੋਏ ਨੇ। ਤੁਸੀਂ ਫੁੱਲ ਵਿਚਾਲੇ ਨਹੀਂ ਕੱਢ ਸਕਦੇ, ਕੋਈ ਵਿਚਾਲੇ ਤਾਂ ਮੈਂ ਕੱਢ ਲਾਂ ਫੁੱਲ, ਇਹਨਾਂ ਨੂੰ ਕੀ ਪਤਾ ਬੁੱਧੂਆਂ ਨੂੰ ਵੀ ਗੱਲ ਕੀ ਹੈ, ਇਹਦਾ ਸਦਾਈ ਨੇ ਸਾਰੇ ਹੀ, ਜਦ ਇਹਨਾਂ ਨੂੰ ਸਾਰੀ ਗੱਲ ਜਿਹਨੇ ਖੁੱਲਣੀ ਇਹਨਾਂ ਨੇ ਆਪੇ ਚੁੱਪ ਕਰ ਜਾਣਾ, ਜਦ ਸਾਰੀ ਖੁੱਲਣੀ ਇਹਨਾਂ ਵੀ ਗੱਲ ਕੀ ਹੈ, ਇਹਨਾਂ ਨੇ ਆਪੇ ਚੁੱਪ ਕਰ ਜਾਣਾ ਵੀ ਸਾਨੂੰ ਕੀ ਪਤਾ ਸੀ ਵੀ ਆਹ ਗੱਲ, ਸਾਨੂੰ ਕੀ ਪਤਾ ਸੀ ਧਰਮ ਕੀ ਹੁੰਦਾ, ਫਿਰ ਐਂ ਕਹਿ ਦੇਣਗੇ। ਇਹ ਜਿੰਨੇ ਵੀ ਨਾਂ ਆਏ ਨੇ ਤ੍ਰਿਆ, ਪਹਿਲਾਂ ਤਾਂ ਚੰਡੀ ਚਰਿੱਤਰ, ਕੋਕੀ ਕਹਾਣੀ ਤਾਂ ਕਈ ਵਾਰ ਆ ਚੁੱਕੀ ਨਾ ਪਿੱਛੇ, ਇਹਦੇ ਵਿੱਚ ਵੀ ਆ ਗਿਆ ਧਰਮ ਕਹਾਣ ਆ ਗਿਆ ਨਾ, ਪਰਮ ਉੱਥੇ ਵੀ ਧਰਮ ਕਹਾਣ ਦੀ ਗੱਲ ਹੈ, ਕਿਤੇ ਜਿਹੜੀ ਗੱਲ ਕਿੱਥੋਂ ਚੱਕ ਕੇ ਕਿੱਥੇ ਫਿੱਟ ਕੀਤੀ ਹੋਈ ਹੈ ਉਹਨੂੰ ਕੋਈ ਪਤਾ ਨਹੀਂ, ਕੋਈ ਪਤਾ ਨਹੀਂ ਕਿੱਥੇ ਦਾ ਲਿੰਕ ਜਾ ਕੇ ਕਿੱਥੇ ਨਿਕਲਦਾ ਇਹਨੂੰ ਕੋਈ ਪਤਾ ਨਹੀਂ। ਐਵੇਂ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿੰਕ ਨੇ। ਜਿਵੇਂ ਔ ਕਲੰਦਰ ਕੇਸਬਾ ਕਰ ਅਬ ਦਾਲੀ ਭੇਸਬਾ, ਅਬ ਦਾਲੀ ਲਫ਼ਜ਼ ਲੱਗਿਆ ਹੋਇਆ ਇੱਥੇ। ਗੁਰੂ ਨਾਨਕ ਨੇ ਅਬ ਨਾਲ ਲੱਗਿਆ, ਅਬ ਦਾਲ, ਅਬ ਕਿਉਂ ਗਵੈ ਦਾਲ, ਅਬ ਨਾਲ ਲੱਗਿਆ ਹੋਇਆ ਉੱਥੇ ਦਾਲੀ ਦੀ ਤੇ ਦਾਲ, ਅਬ ਕਿਉਂ ਗਵੈ ਦਾਲ, ਅਬ ਔਰ ਦਾਲ ਦੋ ਇਕੱਠੇ ਨੇ ਉਹਨੇ ਚੱਕ ਕੇ ਉੱਥੋਂ ਲੈਂਦੇ ਹੋਏ ਸ਼ਬਦ। ਜਾ ਮਨ ਲੱਭ ਲਿਆ ਨਾ ਬੁੱਧੀ ਨੇ ਤਾਂ ਮਨ ਨੂੰ ਕਹਿ ਰਹੀ ਆ ਉਹ ਕਲੰਦਰ ਕੇਸਵਾ, ਕਲੰਦਰ ਹੁੰਦਾ ਜਿਹੜਾ ਭੇਸ ਬਦਲੇ, ਮਨ ਭੇਸ ਬਦਲਦਾ ਨਾ ਸਰੀਰ ਦੇ। ਜਾਂ ਤਨ ਵਿੱਚੋਂ ਮਨ ਖੋਜਿਆ ਬੁੱਧੀ ਨੇ ਉਹਨੂੰ ਸੰਬੋਧਨ ਕਰਕੇ ਕਹਿ ਰਹੀ ਆ ਉਹ ਕਲੰਦਰ ਕੇਸਵਾ, ਤੂੰ ਤਾਂ ਕੇਸਵਾ ਸੀਗਾ, ਕਲੰਦਰ ਕਦੋਂ ਬਣ ਗਿਆ? ਕੇਸਵਾ ਤੋਂ ਕਲੰਦਰ ਬਣਿਆ ਹੈ, ਤੂੰ ਤਾਂ ਕੇਸੋ ਸੀ ਪਰ ਅੱਧਾ ਹੈ ਨਾ, ਹਾਂ ਕੇਸਵਾ ਨੂੰ ਟੁੱਟ ਕੇ ਜੋ ਆ ਗਿਆ, ਕੇਸਵਾ ਨਾਲ ਤਾਂ ਟੁੱਟ ਕੇ ਆ ਗਿਆ ਨਾ ਅੱਧਾ, ਤੂੰ ਤਾਂ ਕਲੰਦਰ ਕੇਸਵਾ ਸੀ, ਤੂੰ ਤਾਂ ਜੋਤ ਸਰੂਪ ਸੀ, ਤੂੰ ਮਾਇਆਧਾਰੀ ਕਿਵੇਂ ਹੋ ਗਿਆ, ਤੈਂ ਸਰੀਰ ਕਿਵੇਂ, ਆਹ ਤੈਂ ਕੱਪੜੇ ਕਿਹੋ ਜਿਹੇ ਪਾ ਲਏ, ਸਰੀਰ ਤਾਂ ਸ਼ਕਲ ਕਿਹੋ ਜਿਹੀ ਬਣਾ ਲਈ, ਕਰ ਅਬ ਦਾਲੀ ਭੇਸਵਾ, ਦਾਲੀ ਦਾਲ ਵਾਲਾ ਭੇਸ ਕਿਵੇਂ ਕਰ ਲਿਆ ਤੇਰਾ, ਓਹੋ ਦਾਲ ਵਾਲਾ ਭੇਸ ਕਰਕੇ ਤੈਨੂੰ ਕੱਪੜੇ ਪਾ ਕੇ ਇੱਕ ਬਣਨਾ ਪਿਆ, ਅੱਧੀ ਮਾਇਆ ਅੱਧਾ ਤੂੰ ਤਾਂ ਇੱਕ ਹੋਇਆ। ਗੁਰੂ ਨਾਨਕ ਨੇ ਅਬ ਕਿਉਂ ਕਵੇ ਦਾਲ, ਅਬ ਦਾਲ ਅਬ ਦਾਲੀ, ਕਿੱਡਾ ਆਪਸ ਵਿੱਚ ਸੰਬੰਧ ਹੈ, ਸਾਰੇ ਸ਼ਬਦਾਂ ਦਾ ਇਵੇਂ ਸੰਬੰਧ ਹੁੰਦਾ। ਜਿਹਨੇ ਖੋਜ ਕਰਨੀ ਉਹਨੂੰ ਪਤਾ ਹੈ ਵੀ ਕਿੱਥੇ ਕਿੱਥੇ ਕੀ ਕੀ ਕਿਵੇਂ ਹੈ, ਇਵੇਂ ਹੀ ਦੱਸ ਉਹਦੇ ਵਿੱਚ ਹੈ। ਇਹ ਵਿਦਵਾਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ, ਇਹ ਤਾਂ ਸੁੱਤੇ ਪਏ ਨੇ, ਸੁੱਤੇ ਪਏ ਨੇ, ਇਹਨਾਂ ਨੇ ਨਾਲੇ ਖੋਜ ਤੇ ਲੈਣਾ ਕੀ ਸੀ, ਇਹਨਾਂ ਨੇ ਤਾਂ ਸੌਖੀ ਜੀ ਇੱਕ ਅੱਧੀ ਵਾਰ ਪੜ੍ਹ ਕੇ ਨਾ, ਇਹ ਤਾਂ ਬਸ ਗਿੱਦੜ ਵਾਂਗੂ ਨਾ ਵੱਟ ਵੱਟ ਨਰਮੇ ਦੀ ਲੰਘ ਕੇ ਰਜਾਈ ਭਰਾ ਲਿਆਉਂਦੇ ਨੇ, ਵੱਟ ਵੱਟ ਲੰਘ ਕੇ ਨਰਮੇ ਦੇ ਖੇਤ ਦੀ ਕਹਿੰਦੇ ਰਜਾਈ ਭਰਾ ਲਿਆਉਂਦੀ ਅਸੀਂ। ਇਹ ਤਾਂ ਉਹ ਨੇ ਵਿਦਵਾਨ ਵੀ ਅਸੀਂ ਸਭ ਪੜ੍ਹ ਲਿਆ ਜੀ, ਪੜ੍ਹਿਆ ਹੋਇਆ ਸਾਡਾ ਦਸਮ ਗ੍ਰੰਥ, ਸਾਨੂੰ ਸਭ ਪਤਾ। ਇਹ ਤਾਂ ਨਰਮੇ ਦੀ ਵੱਟ ਵੱਟ ਤੁਰੇ ਨੇ, ਜੋ ਖਬਰੀ ਕੋਈ ਵੱਟ ਦੇ ਨੇੜੇ ਵੀ ਨਹੀਂ ਗਿਆ, ਉਹੀ ਸੁਣੀ ਸੁਣਾਈ ਉਹ ਕਹੀ ਜਾਂਦੇ ਨੇ, ਇਹ ਰਜਾਈ ਦੇ ਰੈਲੇ ਭਰਾਈ ਫਿਰਦੇ ਨੇ। ਪਰ ਚੀਕਾਂ ਫਿਰ ਸਾਰੇ ਗਿੱਦੜ ਮਾਰਦੇ ਹੁੰਦੇ ਨੇ, ਜਾਂ ਪਾਲਾ ਲੱਗਦਾ ਮਾਰਦੇ ਨਾ ਚੀਕਾਂ, ਉਹਨੂੰ ਪੁੱਛੇ ਵੀ ਚੀਕਾਂ ਕਾਹਦੇ ਮਾਰਦੇ ਹੋ ਤੁਸੀਂ, ਪਾਲਾ ਲੱਗਦਾ ਨਾ, ਰਜਾਈ ਗਦੇਲੇ ਕੱਢ ਲਓ ਜਿਹੜੇ ਹੈਗੇ, ਉਹ ਹੈ ਹੀ ਨਹੀਂ। ਗੁਰਬਾਣੀ ਦੀ ਕੋਈ ਸਮਝ ਨਹੀਂ ਹੈ, ਜਾਂ ਕੋਈ ਸਵਾਲ ਆ ਜਾਂਦਾ ਕਰ ਦਿੰਦਾ, ਫਿਰ ਸੁਭੋਗਨ ਕਹਿੰਦਾ ਵੀ ਇਹਦਾ ਕੋਈ ਜਵਾਬ ਦਿਓ, ਚੀਕਾਂ ਹੀ ਨੇ ਹੋਰ ਕੀ ਹੈ, ਫਿਰ ਇੱਕ ਸਵਾਲ ਦਾ ਜਵਾਬ ਤੁਹਾਡੇ ਕੋਲ ਕਿਉਂ ਨਹੀਂ ਹੈ, ਜੇ ਤੁਸੀਂ ਪੜ੍ਹ ਲਿਆ ਸਮਝ ਲਿਆ ਤੁਹਾਡੇ ਕੋਲ ਜਵਾਬ ਕਿਉਂ ਨਹੀਂ ਹੈ, ਜਵਾਬ ਦੂਆਂ ਤੇ ਪੁੱਛ ਦੋ ਗਦੈਲੇ ਤੁਹਾਡੇ ਕੋਲ ਭਰਾਏ ਹੋਏ ਨੇ, ਗੁਰਬਾਣੀ ਤੁਸੀਂ ਸਮਝੀ ਬੈਠੇ ਸਾਰੀ। ਇਹ ਬਲੈਕਮੇਲਰ ਨੇ ਸਾਰੇ, ਬਲੈਕਮੇਲਰ ਨੇ, ਬਲੈਕਮੇਲ ਕਰਦੇ ਨੇ ਲੋਕਾਂ ਨੂੰ, ਇਹ ਜਾਣਬੁੱਝ ਕੇ ਕਰ ਰਹੇ ਨੇ ਬਲੈਕਮੇਲ, ਇਹ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ ਹੈ, ਸਭ ਪਤਾ ਉਹਨਾਂ ਨੂੰ, ਆਪਾਂ ਨੂੰ ਤਾਂ ਜਾਣਦਾ ਹੀ ਹੈ ਸਪੋਕਸਮੈਨ, ਆਪਾਂ ਉਹਨੂੰ ਜਾਣਦੇ, ਮੈਨੂੰ ਕੱਖ ਵੀ ਨਹੀਂ ਪਤਾ, ਬਲੈਕਮੇਲ ਕਰਦਾ, ਬਲੈਕਮੇਲ ਤਾਂ ਅਪਰਾਧ ਹੈ ਬਹੁਤ ਬੜਾ, ਬਲੈਕਮੇਲ ਦੀ ਬਹੁਤ ਤਕੜੀ ਸਜ਼ਾ ਮਿਲਦੀ ਹੁੰਦੀ ਹੈ, ਇੱਥੇ ਨਹੀਂ ਮੈਨੂੰ ਦਰਗਾਹੀ ਮਿਲੂਗੀ, ਪਹਿਲਾਂ ਹੀ ਮਿਲੀ ਹੋਈ ਹੈ ਉਹਨੂੰ ਸਜ਼ਾ, ਪੁੱਛੇ ਤੈਨੂੰ ਪਹਿਲਾਂ ਹੀ ਸਜ਼ਾ ਤਾਂ ਪਹਿਲਾਂ ਹੀ ਮਿਲੀ ਹੋਈ ਹੈ, ਜੇ ਸੋਚਿਆ ਤਾਂ ਪਹਿਲੇ ਵੀ ਤੇਰੀ ਸਜ਼ਾ ਮਿਲੀ ਹੋਈ ਹੈ। ਪਰ ਆਦਮੀ ਵਿਚਾਰੇ ਤਾਂ ਹੈ ਨਾ ਸਜ਼ਾ, ਗਾਹ ਨੂੰ ਕੀ ਬਣੂਗਾ ਤਾਂ ਤੈਨੂੰ ਦੱਸਾਂਗੇ ਨਾ, ਅਸੀਂ ਕਾਹ ਨੂੰ ਕਹਿਣਾ ਕੀ ਬਣੂਗਾ, ਗਾਹ ਨੂੰ ਤਾਂ ਉਹੀ ਬਣੂ ਜੋ ਗੁਰੂ ਕਰੂਗਾ ਨਾ, ਗਾਹ ਨੂੰ ਬਹੁਤ ਕੁਛ ਹੋਣ ਵਾਲਾ ਹੈ।
ਦੀਰਘ ਤਰਭੰਗੀ ਛੰਦ,
ਦੁਰਜਨ ਦਲ ਦੰਡਨ,
ਦੁਰਜਨ ਦਲ ਦੰਡਨ,
ਜਿਹੜੇ ਦੁਰਜਨ ਨੇ ਨਾ ਇਹ ਸਾਰੇ ਦੁਰਜਨ ਨੇ ਜਿਨ੍ਹਾਂ ਦੀ ਗੱਲ ਕਰਦੇ ਹਾਂ ਆਪਾਂ। ਦੁਰਜਨ ਕੌਣ ਹੁੰਦੇ ਨੇ? ਗੁਰਮਤ ਤੋਂ ਵੱਖਰਾ ਰਾਹ ਕੱਢ ਕੇ ਦੂਰ ਲਿਜਾਣ ਵਾਲੇ, ਸੱਚ ਤੋਂ ਦੂਰ ਲਿਜਾਣ ਵਾਲੇ ਲੋਕ ਸਾਰੇ ਦੁਰਜਨ ਨੇ। ਜਿਹੜੇ ਪਬਲਿਕ ਨੂੰ ਸੱਚ ਤੋਂ ਦੂਰ ਲੈ ਕੇ ਜਾਂਦੇ ਨੇ ਦੁਰਜਨ ਨੇ ਉਹ। ਇਹਨਾਂ ਦੇ ਦਲਾਂ ਨੂੰ ਦੰਡਨ ਹੁਕਮ ਦੇ ਨਾਲ ਇਹਨਾਂ ਨੂੰ ਦੰਡ ਮਿਲਣਾ, ਸਜ਼ਾ ਇਹਨਾਂ ਨੂੰ ਮਿਲਣੀ ਹੈ। ਇਹ ਹੁਕਮ ਹਨ, ਭਗਉਤੀ ਕੀ ਹੈ? ਭਗਉਤੀ ਹੁਕਮ, ਉਹ ਜਿਹੜਾ ਹੁਕਮ ਦੇ ਵਿੱਚ ਚੱਲਦਾ ਉਹ ਵੀ ਭਗਉਤੀ ਉਹ ਹੈ, ਉਹ ਹੁਕਮ ਦੀ ਉਹ ਗੱਲ ਕਰਦਾ, ਆਪਣੀ ਤਾਂ ਕਰਦਾ ਹੀ ਨਹੀਂ ਉਹ ਗੱਲ। ਹੁਕਮ ਦਾ ਨਾਂ ਭਗਉਤੀ ਹੈ, ਜਿਹੜਾ ਹੁਕਮ ਦੇ ਵਿੱਚ ਸਮਾਇਆ ਹੋਇਆ ਨਾ, ਸ਼ਬਦ ਵਿੱਚ ਸਮਾਇਆ ਹੋਇਆ, ਉਹ ਵੀ ਭਗਉਤੀ ਹੈ। ਬਸ ਇੰਨਾ ਹੀ ਫਰਕ ਹੈ। ਭਗਉਤੀ ਜੋ ਸੋ ਜੋ ਭਗਵੰਤ ਤੇ ਜਾਣੇ, ਜਿਹਨੇ ਹੁਕਮ ਨੂੰ ਜਾਣ ਲਿਆ, ਹੁਕਮ ਬੁੱਝ ਲਿਆ, ਉਹ ਭਗਉਤੀ ਹੈ। ਇਹ ਉਹਦਾ ਹੁਕਮ ਭਗਉਤੀ ਹੈ। ਗੁਰ ਸ਼ਬਦ ਸਮਾਵੈ ਅਵਰ ਨ ਜਾਣੈ ਕੋਈ ਜੀਉ, ਜਿਹੜਾ ਗੁਰ ਸ਼ਬਦ ਵਿੱਚ ਸਮਾਇਆ ਹੋਇਆ ਹੈ ਉਹ ਭਗਉਤੀ ਹੈ। ਜਿਉਂਦਾ ਹੀ ਸ਼ਬਦ ਵਿੱਚ, ਜਿਹੜਾ ਜਿਉਂਦਾ ਹੀ ਸ਼ਬਦ ਵਿੱਚ ਸਮਾਇਆ ਹੋਇਆ ਨਾ, ਸੁਰਤ ਸ਼ਬਦ ਵਿੱਚ ਸਮਾਈ ਰਹਿੰਦੀ ਹੈ ਜਿਹਦੀ, ਉਹ ਜਿਉਂਦਾ ਹੀ ਭਗਉਤੀ ਹੈ। ਸਰੀਰ 'ਚ ਨਹੀਂ ਸਮਾਇਆ ਹੁੰਦਾ, ਉਹ ਮਨ ਮਾਇਆ ਦੇ ਵਿੱਚੋਂ ਨਿਕਲ ਕੇ ਸ਼ਬਦ ਦੇ ਵਿੱਚ ਸਮਾ ਜਾਂਦਾ, ਉਹਨੂੰ ਭਗਉਤੀ ਕਹਿੰਦੇ ਨੇ। ਹੁਣ ਇਹਨਾਂ ਨੇ ਤਾਂ ਗੱਲ ਮੰਨਣੀ ਨਹੀਂ ਵੀ ਹੋ ਹੀ ਨਹੀਂ ਸਕਦਾ, ਫਿਰ ਸਰੀਰ ਨਹੀਂ ਜਿਉਂਦਾ ਰਹਿ ਸਕਦਾ। ਜੇ ਇਹ ਨਹੀਂ ਮੰਨਣੀ ਫਿਰ ਇਹ ਸਿੱਖੀ ਨੂੰ ਇਸਤੀਫਾ ਦੇ ਦੇਣ, ਛੱਡ ਦੇਣ ਸਿੱਖੀ, ਇਹਨਾਂ ਦੀ ਸਮਝ ਨਹੀਂ ਆਉਣੀ। ਜੇ ਇਹ ਗੱਲ ਇਹ ਮੰਨ ਨਹੀਂ ਸਕਦੇ ਨਾ, ਇਹਨਾਂ ਦੀ ਸਮਝ ਤੋਂ ਪਰੇ ਹੈ, ਫਿਰ ਇਹ ਸਿੱਖੀ ਨਹੀਂ ਇਹਨਾਂ ਦੀ ਸਮਝ ਆਉਣੀ। ਇਹ ਸਬਜੈਕਟ ਛੱਡ ਦੇਣ, ਸਾਰੇ ਸਬਜੈਕਟ ਸਾਰੇ ਨਹੀਂ ਪੜ੍ਹਦੇ ਹੁੰਦੇ ਲੋਕ, ਮੈਥ ਔਰ ਸਾਇੰਸ ਕਿਉਂ ਨਹੀਂ ਲੈਂਦੇ? ਕਹਿੰਦੇ ਵੀ ਮੇਰੇ ਬਸ ਦੀ ਗੱਲ ਨਹੀਂ ਪੜ੍ਹਨੀ। ਇਹ ਸਬਜੈਕਟ ਛੱਡ ਦੇਣ, ਹੋਰ ਲੈ ਲੈਣ ਕੋਈ, ਮੂਰਤੀ ਪੂਜਾ ਵਾਲਾ ਲੈ ਲੈਣ ਕੋਈ, ਹੋਰ ਲੈ ਲੈਣ। ਹੋਰ ਬਥੇਰੇ ਧਰਮ ਨੇ, ਹੋਰ ਧਰਮ ਬਹੁਤ ਨੇ, ਸਬਜੈਕਟ ਉਹਨਾਂ ਦੇ ਹੋਰ ਨੇ। ਸਾਡਾ ਸਬਜੈਕਟ ਬਹੁਤ ਔਖਾ, ਨਿਰਾਕਾਰੀ ਸਬਜੈਕਟ ਹੈ ਗੁਰਮਤ ਦਾ। ਜਿਹਨੂੰ ਇਹ ਔਖਾ ਲੱਗਦਾ ਛੱਡ ਕੇ ਕੋਈ ਹੋਰ ਸੌਖਾ ਸਬਜੈਕਟ ਲੈ ਲਵੇ। ਦੁਨੀਆਂ 'ਚ ਸਕੂਲ ਕਾਲਜ ਬਹੁਤ ਨੇ, ਧਰਮ ਬਥੇਰੇ ਨੇ, ਠੇਕਾ ਨਹੀਂ ਲਿਆ ਹੋਇਆ ਤੁਸੀਂ ਸਿੱਖੇ ਰਹਿਣਾ, ਸਿੱਖ ਰਹਿਣੇ ਤਾਂ ਲੈਣ ਇਹੀ ਹੋਊਗੀ। ਇਹ ਨਹੀਂ ਸਮਝ ਆਉਂਦਾ ਕੋਈ ਸੌਖਾ ਧਰਮ ਬਣਾ ਲਓ, ਕੋਈ ਜ਼ਰੂਰੀ ਹੈ ਤੁਸੀਂ ਸਿੱਖ ਬਣਨਾ ਡਾਕਟਰ ਨੇ ਦੱਸਿਆ, ਅਤੇ ਨਹੀਂ ਚੁੱਪ ਕਰਕੇ ਬਹਿ ਜਾਓ, ਹਥਿਆਰ ਸੱਟ ਕੇ ਬਹਿ ਜਾਓ ਵੀ ਭਾਈ ਸਾਡੇ ਨਹੀਂ ਸਮਝ ਆਉਂਦਾ। ਉਹ ਜਿਹੜੇ ਬਹਿ ਜਾਂਦੇ ਨੇ ਪਿੱਛੇ ਬਹਿ ਜਾਂਦੇ ਹੁੰਦੇ ਨੇ ਬੁੱਢੇ, ਜਿਹਨਾਂ ਦੀ ਸਮਝ ਨਹੀਂ ਆਉਂਦੀ, ਕਲਾਸ 'ਚ ਵੀ ਪਿੱਛੇ ਬਿਠਾ ਦਿੰਦੇ ਨੇ ਉਹਨਾਂ ਨੂੰ, ਨਾ ਉਹਨਾਂ ਦਾ ਸਵਾਲ ਪੁੱਛਣਾ ਨਾ ਉਹਨਾਂ ਦੀ ਸਮਝ 'ਚ ਆਉਣਾ। ਉਹ ਆਪਣੇ ਰੋਟੀ ਖਾਂਦੇ ਨੇ, ਕਾਲਜ ਆਉਂਦੇ ਨੇ, ਚਲੇ ਜਾਂਦੇ ਨੇ, ਫੇਲੇ ਰਹਿੰਦੇ ਨੇ, ਪਾਸ ਤਾਂ ਉਹਨਾਂ ਨੇ ਹੋਣਾ ਹੀ ਨਹੀਂ ਹੁੰਦਾ, ਘਰ ਦੇ ਜ਼ਬਰਦਸਤੀ ਭੇਜੀ ਜਾਂਦੇ ਨੇ। ਇਹ ਲੀਡਰ ਬਣਦੇ ਕਾਬਲ ਨਹੀਂ ਹਨ ਸਿੱਖਾਂ ਦੇ, ਲੀਡਰ ਉਹ ਬਣਨਗੇ ਜਿਹੜੇ ਸਮਝ ਕੇ ਸਮਝਾਉਣ ਦੀ ਕਪੈਸਿਟੀ ਰੱਖਦੇ ਨੇ, ਸਮਝ ਕੇ ਸਮਝਾਉਣ ਦੀ ਕਪੈਸਿਟੀ ਰੱਖਦੇ ਨੇ। ਉਹ ਵੀ ਲੀਡਰ ਨਹੀਂ ਹੁੰਦੇ ਇੱਥੇ, ਉਹ ਵੀ ਦਾਸ ਹੈ ਹੁੰਦੇ ਨੇ। ਲੀਡਰੀ ਨਹੀਂ ਇੱਥੇ ਮਿਲਦੀ ਹੈਗੀ ਕਿਸੇ ਨੂੰ, ਲੀਡਰੀ ਦਾ ਤਾਂ ਬਣਨੇ ਮਾਂਜਣ ਦੀ ਜੁੱਤੀਆਂ ਜਾਣਦੀਆਂ, ਜਿਹਨੇ ਲੈਣੀਆਂ ਲੈ ਲਵੇ। ਜੇ ਕਹਿੰਦਾ ਲੀਡਰੀ ਲੈਣੀ ਹੈ ਜੁੱਤੀਆਂ ਜਾਣਦੀ ਔਰ ਬਾਂਡੇ ਮਾਂਜਣ ਦੀਆਂ ਲੈ ਲਵੇ, ਘੋੜਿਆਂ ਦੀ ਲੱਦੀ ਚੱਕਣ ਦੀ ਉਹ ਲੈ ਲਵੇ, ਅਹੀ ਲੀਡਰੀ ਹੈ ਤਾਂ ਜਿਹਨਾਂ ਲੈਣੀ ਆ ਜਾਵੇ ਲੈ ਲਵੇ। ਦੋਵੇਂ ਲੀਡਰੀ ਸਖਤਾਂ ਵਾਲੀ ਹੈ, ਉਹ ਨਹੀਂ ਉਹ ਲੈਣੀ ਗਾਹਾਂ ਨੂੰ, ਗਾਹਾਂ ਨੂੰ ਖਤਮ ਹੈ ਉਹ, ਚੱਲ ਲਈ ਤੁਹਾਡੀ 300 ਸਾਲ ਤੁਹਾਨੂੰ ਦੇ ਦਿੱਤੇ। ਲੋਕਾਂ ਨੇ ਵੀ ਭਰਮ ਚੱਲੇ ਟੁੱਟ ਗਏ ਨਾ, ਦੇਖ ਲਿਆ ਸਾਰੇ ਸਵਾਲ, ਦੇਖ ਲਏ ਸੰਤ ਵੀ, ਦੇਖ ਲਏ ਲੀਡਰ ਵੀ, ਦੇਖ ਲਏ ਕੀਰਤਨੀਏ ਵੀ, ਦੇਖ ਲਏ ਇਹਨਾਂ ਦੇ ਕਥਾਵਾਚਕ ਵੀ, ਦੇਖ ਲਏ, ਦੇਖਿਆ ਜਿਹੜਾ ਰਹਿੰਦਾ ਹੋਰ ਆ ਜਾਵੇ ਬਾਹਰ, ਜਿਹੜਾ ਰਹਿ ਗਿਆ ਉਹ ਅਸੀਂ ਤਾਂ ਸਾਰਿਆਂ ਨੂੰ ਟਾਈਮ ਦੇ ਦਿੱਤਾ। 300 ਸਾਲ ਨਹੀਂ ਬੋਲੇ, ਸਾਰਿਆਂ ਨੂੰ ਟਾਈਮ ਦੇ ਦੋ ਭਾਈ। ਜਿਹੜਾ ਆਦਮੀ ਹੁੰਦਾ ਲੀਡਰ ਪਿੱਛੋਂ ਬੋਲਦਾ ਹੁੰਦਾ, ਲੀਡਰ ਦਾ ਮਤਲਬ ਜਿਹਨੇ ਰਾਹ ਦੱਸਣਾ, ਲੀਡਰ ਦਾ ਮਤਲਬ ਇਹ ਨਹੀਂ ਹੈਗਾ ਹਕੂਮਤ ਕਰਨ ਵਾਲਾ, ਸਾਡੇ ਕੋਲ ਲੀਡਰ ਦਾ ਹੁੰਦਾ ਰਾਹ ਦੱਸਣ ਵਾਲਾ, ਸੇਵਕ
ਸਾਧੂ ਆਗੂ ਜਾਣੀ ਹੈ,
ਹਾਂ ਆਗੂ ਹੈ ਜਿਹੜਾ ਉਹ ਪਿੱਛੋਂ ਬੋਲਦਾ ਹੁੰਦਾ, ਔਰ ਆਗੂ ਜਿਹੜਾ ਕਰਦਾ ਹੁੰਦਾ। ਭਾਵੇਂ ਸਾਰਿਆਂ ਦੇ ਕੱਪੜੇ ਉਹੀ ਧੋਂਦਾ, ਨਿਆਣਿਆਂ ਦੇ ਜੇ ਲੜ ਪੈਣ ਵੀ ਅਸੀਂ ਆਹ ਕੰਮ ਨਹੀਂ ਕਰਨਾ, ਉਹ ਕਹਿੰਦਾ ਮੈਂ ਕਰ ਲੈਣਾ ਤੁਸੀਂ ਪਰ ਲੜੋ ਨਾ। ਜਿਹੜਾ ਕੰਮ ਕੋਈ ਨਹੀਂ ਨਾ ਕਰਦਾ, ਘਟੀਆ ਤੋਂ ਘਟੀਆ ਫਿਰ ਉਹ ਕਰਦਾ। ਜੇ ਖਾਣ ਨੂੰ ਕਿਸੇ ਨੂੰ ਨਾ ਬਚੇ, ਉਹ ਕਹਿੰਦਾ ਮੈਨੂੰ ਨਾ ਦਿਓ ਤੁਸੀਂ ਦੁੱਧ, ਤੁਸੀਂ ਪੀ ਲਓ ਪਰ ਲੜੋ ਨਾ। ਇਹ ਆਗੂ ਬਣਾ ਹੁੰਦਾ, ਹੋਰ ਆਗੂ ਬਣੇ ਤੇ ਕੀ ਹੁੰਦਾ, ਇਹੀ ਆਗੂ ਬਣਾ ਅਸਲੀ ਹੈ।
ਅਸੁਰੋ ਬਿਹੰਡਣ ਦੁਸ਼ਟ,
ਜਿਹੜਾ ਸੇਵਾ ਥੋੜੀ ਮੰਗਣ ਬਹੁਤਾ ਨਾ, ਸੇਵਾ ਥੋੜੀ ਮੰਗਣ ਬਹੁਤਾ, ਉਹ ਤਾਂ ਖੰਡਨ ਕੀਤਾ ਹੋਇਆ ਗੁਰਬਾਣੀ ਚ। ਇੱਥੇ ਸੇਵਾ ਥੋੜੀ ਮੰਗਣ ਬਹੁਤਾ, ਇਹ ਮਨਮੁੱਖ ਹੈ, ਸੇਵਾ ਥੋੜੀ ਮੰਗਣ ਬਹੁਤਾ, ਇੱਥੇ ਸੇਵਾ ਹੀ ਸੇਵਾ ਮੰਗਣ ਹੈ ਉਹ ਨੀ ਗੁਰਮੁਖ ਦਾ, ਸੇਵਾ ਤਾਂ ਸੇਵਾ ਹੀ ਹੈ, ਸਾਰਾ ਦਿਨ ਸੇਵਾ ਹੀ ਸੇਵਾ, ਮੰਗਣਾ ਕੁਛ ਵੀ ਨਹੀਂ। ਜਦ ਉਹ ਮੰਗਦਾ ਹੀ ਨਹੀਂ ਫਿਰ ਉਹ ਕਹਿੰਦਾ ਸਮਝਾ ਕਿ ਤੇਰਾ ਹੋਏ, ਜਦ ਮੰਗਦਾ ਹੀ ਨਹੀਂ ਇਹ, ਜਿਹੜਾ ਮਰਜ਼ੀ ਚੱਕ ਲਵੇ, ਜੋ ਮਰਜ਼ੀ ਖਾ ਲਵੇ, ਜੋ ਮਰਜ਼ੀ ਪੀ ਲਵੇ ਭਾਈ, ਇਹਦੇ ਤਾਂ ਕੋਈ ਪਾਬੰਦੀ ਨਹੀਂ, ਇਹਨੂੰ ਪੁੱਛਣ ਦੀ ਲੋੜ ਨਹੀਂ, ਇਹ ਤਾਂ ਖਾਂਦਾ ਹੀ ਨਹੀਂ। ਜੇ ਕੋਈ ਨੌਕਰ ਇਹੋ ਜਿਹਾ ਹੋਵੇ ਆਪਣਾ, ਖਾਵੇ ਹੀ ਨਾ, ਆਪਣਾ ਹਿੱਸਾ ਦੇ ਦੀ ਉਹ ਵੀ ਰੱਖ ਕੇ ਭੁੱਲ ਜਾਵੇ, ਉਹਨੂੰ ਵੀ ਦੇਈਏ ਵੀ ਤੂੰ ਆਹ ਭਾਈ ਦੁੱਧ ਪੀ ਲਈ, ਭੁੱਲ ਜਾਵੇ ਕੰਮ ਕਰਦਾ, ਆਪਾਂ ਕੀ ਕਹਾਂਗੇ। ਜੇ ਵੱਧ ਪੀ ਜਾਵੇ ਕਿਸੇ ਦਿਨ ਡੁੱਲ ਜਾਵੇ ਉੱਤੇ, ਕਦੇ ਆਪਾਂ ਨਹੀਂ ਕਹਿੰਦੇ, ਕੋਈ ਵੀ ਨਹੀਂ ਕਹਿ ਸਕਦਾ। ਇਹੋ ਜਿਹਾ ਹੀ ਸੁਭਾਅ ਹੈ ਉਹਦਾ, ਪਰਮੇਸ਼ਰ ਦਾ ਵੀ ਐਸਾ ਹੀ ਸੁਭਾਅ, ਆਪਣਾ ਵੀ ਐਸਾ ਹੀ ਸੁਭਾਅ।
ਅਸੁਰ ਬਿਹੰਡਣ ਦੁਸ਼ਟ ਨਿਕੰਦਨ ਆਦਿ ਬਿਰਤੇ,
ਅਸੁਰ ਬਿਹੰਡਣ, ਅਸੁਰ ਜਿਹੜੇ ਨੇ, ਅਸੁਰ ਕੀ ਹੁੰਦਾ, ਵਿਰੋਧੀ ਸੁਰ ਨੂੰ ਅਸੁਰ ਕਹਿੰਦੇ ਨੇ। ਗੱਲ ਹੁਣ ਇਹ ਸਮਝਣੀ ਹੈ ਲਫ਼ਜ਼ ਦਾ ਕੱਲੇ ਕੱਲੇ ਦਾ ਮਤਲਬ, ਦੋ ਸੁਰਾਂ ਨੇ ਸਾਡੇ ਅੰਦਰ ਬੋਲਦੀਆਂ ਬਾਜੇ ਦੀਆਂ, ਇੱਕ ਤਾਂ ਮਨ ਦਾ ਬੋਲਦਾ ਹੁਕਮ ਕੀ ਹੈ, ਮਨ ਭਾਵਦੇ, ਇਹ ਅਸੁਰ ਹੈ। ਜਿਹੜਾ ਹੁਕਮ ਹੈ ਨਾ ਗੁਰਕਾ ਪਾਣਾ, ਉਹ ਤਾਂ ਵਿਰੋਧੀ ਜਿਹੜੀ ਸੁਰ ਹੈ ਨਿਕਲਦੀ, ਉਹਨੂੰ ਅਸੁਰ ਕਹਿੰਦੇ ਨੇ। ਸੁਰ ਬਾਜੇ ਦੀ ਨਹੀਂ ਨਿਕਲਦੀ, ਇਹਦੇ ਅੰਦਰੋਂ ਦੋ ਸੁਰਾਂ ਨਿਕਲਦੀਆਂ ਨੇ ਸਾਡੇ ਅੰਦਰੋਂ, ਤੂੰ ਚਿੱਤੀ ਜਿੰਨਾ ਚਿਹਰਾ ਦੋ ਸੁਰਾਂ ਨਿਕਲਦੀਆਂ ਨੇ, ਜਿਹੜੀਆਂ ਮਨ ਦੀਆਂ ਇੱਛਾਵਾਂ ਨੇ ਪਰਮੇਸ਼ਰ ਦੀ ਰਜ਼ਾ ਤੋਂ ਖਿਲਾਫ ਨੇ ਉਹ ਬਹੁਤ ਸਾਰੀਆਂ। ਕਿਹੜੀ ਸੁਰ ਇਹਦੀ ਖਿਲਾਫ ਰਹਿਣੀ ਹੈ, ਕਿਹੜੀ ਅੱਗੇ ਰਹਿਣੀ ਹੈ, ਸਾਨੂੰ ਕੋਈ ਪਤਾ ਨਹੀਂ। ਇਸ ਕਰਕੇ ਸੁਰ ਮਨ ਦੇ ਵਿੱਚੋਂ ਜੋ ਨਿਕਲਦਾ ਨਾ ਇੱਛਾ, ਇਹ ਅਸੁਰ ਹੈ। ਜੋ ਗੁਰਕਾ ਪਾਣਾ ਉਹ ਸੁਰ ਹੈ, ਗੁਰਕੇ ਪਾਣ ਚ ਰਹਿਣਾ ਤਾਂ ਇੱਕ ਸੁਰ ਰਹਿਣਾ, ਫਿਰ ਤਾਂ ਸੁਰ ਹੈ। ਜੇ ਤਾਂ ਗੁਰਕੇ ਪਾਣ ਚ ਰਹੇ ਫਿਰ ਤਾਂ ਸੁਰ ਹੈ, ਫਿਰ ਤਾਂ ਦੇਵਤਾ ਹੈ। ਜੇ ਆਪਣਾ ਪਾਣਾ ਨਾਲ ਹੋਵੇ ਨਾ, ਭੇਰੀ ਛੱਡੋ ਰੱਡ, ਜੇ ਆਪਣੀ ਤੂਤੀ ਨਾਲ ਵਜਾਈ ਜਾਵੇ ਭੇਰੀ ਛੱਡੋ ਰੱਡ, ਉਹ ਕੁਛ ਵਜਾਉਂਦਾ ਕੁਛ ਵਜਾਉਂਦਾ, ਫਿਰ ਅਸੁਰ ਹੈ ਇਹਦੀ, ਇਹਦੀ ਆਵਾਜ਼ ਅਸੁਰ ਹੈ। ਉਹ ਬਿਹੰਡਣ,
ਅਸੁਰ ਬਿਹੰਡਣ,
ਬਿਹੰਡਣ ਕੀ ਹੈ, ਉਹਦਾ ਬੰਦ ਕਰ ਦੇਣਾ, ਉਹਨੂੰ ਦੂਈ ਸੁਰ ਨੂੰ ਬੰਦ ਕਰ ਦੇਣਾ, ਬੋਲਤੀ ਬੰਦ ਕਰਨਾ ਇਹਦੀ। ਪਾਣਾ ਜੇ ਬਣੀਏ ਬੋਲਤੀ ਬੰਦ ਹੋ ਜਾਂਦੀ ਹੈ, ਹੁਕਮ ਬੋਲਤੀ ਬੰਦ ਕਰ ਦੇਣ ਵਾਲੀ ਚੀਜ਼ ਹੈ, ਜੇ ਹੁਕਮ ਦੀ ਸਮਝ ਆ ਜਾਏ ਬੋਲਤੀ ਆਪੇ ਹੀ ਬੰਦ ਹੋ ਜਾਂਦੀ ਹੈ। ਜਿਹਨੂੰ ਹੁਕਮ ਦੀ ਸਮਝ ਆ ਗਈ ਬੋਲਤੀ ਆਪੇ ਹੀ ਬੰਦ ਹੋ ਜਾਂਦੀ ਹੈ। ਉਹ ਸੁਰ ਬਿਹੰਡਣ ਹੈ, ਤੂੰ ਤੇਰੇ ਚ ਸਮਰੱਥਾ ਹੈ, ਤੇਰਾ ਗਿਆਨ ਮਨ ਨੂੰ ਰੋਕ ਦਿੰਦਾ, ਮਨ ਨੂੰ ਬੰਨ ਦਿੰਦਾ। ਠਾਕੁਰ ਤਾਂ ਹੀ ਕਿਹਾ ਇਹਨਾਂ ਨੂੰ, ਠਾਕੁਰ ਮਨੁਆ ਰਾਖੋ ਠਾਏ, ਇਹਨੂੰ ਰੋਕ ਕੇ ਰੱਖ, ਮਨ ਨੂੰ ਰੋਕ ਦੇ, ਪੱਥਰ ਦਾ ਬੰਨ ਲਾ ਦੇ। ਜਿਹੜੀ ਜਾਂਦੀ ਹੈ ਨਾ, ਵਹਿੰਦੀ ਜਾਂਦੀ ਹੈ, ਇਹ ਕੀ ਕਲਪਨਾ ਦੀ ਨਦੀ, ਇਹਨੂੰ ਰੋਕਣ ਦੀ ਸਮਰੱਥਾ ਰੱਖਦਾ ਤੂੰ। ਆਸੁਰੀ ਨਦੀ ਕਹਿੰਦੇ ਨੇ ਇਹਨੂੰ, ਆਸੁਰੀ ਨਦੀ, ਜਿਹੜੀਆਂ ਸਾਡੀਆਂ ਇੱਛਾਵਾਂ ਦੀ ਨਦੀ ਹੈ ਨਾ, ਕਲਪਨਾ ਦੀ ਨਦੀ, ਇਸ ਨੂੰ ਕਾਲੀ ਧਾਰ ਕਹਿੰਦੇ ਕਬੀਰ, ਬੁੱਢੇ ਕਾਲੀ ਧਾਰ। ਇਹ ਕਾਲੀ ਧਾਰ ਹੈ, ਪਤਾ ਨਹੀਂ ਕੀ ਹੋਣਾ ਕਿ ਨਹੀਂ ਹੋਣਾ, ਪਰ ਸੋਚੀ ਜਾਂਦੇ ਸਿਰੇ ਚੜ੍ਹਨਾ ਕੀ ਨਹੀਂ ਚੜ੍ਹਨਾ, ਅਗਿਆਨਤਾ ਦੇ ਵਿੱਚ ਸੋਚਣਾ ਕਾਲੀ ਧਾਰ, ਬੁੱਢੇ ਕਾਲੀ ਧਾਰ। ਹੁਣ ਕੌਣ ਸਮਝੇ ਇਹਨਾਂ ਦੇ ਲਫ਼ਜ਼ੀ ਮਤਲਬ, ਕੌਣ ਸਮਝੇ ਇਹ ਲਫ਼ਜ਼ੀ ਮਤਲਬ, ਸਮਝਾਉਂਦੇ ਵਿਦਵਾਨ ਵੀ ਕੀ ਗੱਲ ਹੈ ਇਹ, ਫਿਰ ਸਾਨੂੰ ਕੋਈ ਰਾਏ ਦਿੰਦੇ, ਫਿਰ ਅਸੀਂ ਇਹਨਾਂ ਦੀ ਸੁਣਦੇ ਔਰ ਮੰਨਦੇ। ਹੁਣ ਪੱਲੇ ਕੀ, ਕੁਛ ਨੀ, ਤੁਹਾਡੇ ਜਿਹੜੇ ਕਹਿਣੇ ਆ ਉਹਦਾ ਅਸੀਂ ਸਬੂਤ ਨਾਲ ਦੀ ਨਾਲ ਦੇਈ ਜਾਂਦੇ ਹਾਂ ਵੀ ਤੁਹਾਡੇ ਪੱਲੇ ਦਿਖਾਓ ਹੈ ਕੀ। ਕੋਈ ਜਿੱਦ ਨਾਲ ਨੀ ਕਹਿ ਰਹੇ, ਕੋਈ ਤੋਹਮਤ ਨਹੀਂ ਲਾ ਰਹੇ, ਪ੍ਰਗਟ ਕਰਨਾ ਪਬਲਿਕ ਨੂੰ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਹੈ, ਜੋ ਅਸੀਂ ਕਿਹਾ ਸੱਚ ਕਿਹਾ, ਕੋਈ ਗੱਲ ਲਾ ਕੇ ਨਹੀਂ ਕਹੀ, ਕੋਈ ਗੁੱਸੇ ਨਾਲ ਨਹੀਂ ਕਹੀ, ਸੱਚ ਕਹਿਣਾ ਤਾਂ ਠੀਕ ਹੈ। ਵਿਦਵਾਨਾਂ ਦੇ ਪੱਲੇ ਕੱਖ ਨਾ ਜਿੱਤੀ ਥਾ, ਨਾ ਹੈ ਨਾ ਰਹੂਗਾ। ਤਿੰਨੇ ਕਾਲਾਂ ਚ ਵਿਦਵਾਨ ਖਾਲੀ ਦੇ ਖਾਲੀ ਰਹਿਣਗੇ। ਇਹਨਾਂ ਨੂੰ ਕਿਹਾ ਸੀ ਜਿਹੜਾ ਥੁੱਤ ਪਰ ਕਹਿ ਕਬੀਰ ਛੂਛਾ ਘੱਟ ਬੋਲਾ, ਜਿਹੜਾ ਬੋਲਦਾ ਹੁੰਦਾ ਨਾ, ਜਿਵੇਂ ਬੋਲਦੇ ਨੇ ਬੈਠ ਬੈਠ, ਛੂਛੇ ਨਾ ਅੰਦਰੋਂ ਖਾਲੀ, ਇਹ ਗੁਰਬਾਣੀ ਉਹ ਕਹਿੰਦੀ ਹੈ। ਕਹੇ ਕਬੀਰ ਛੁੱਚਾ ਘੱਟ ਬੋਲਾ, ਭਰਿਆ ਹੋਏ ਨਾ ਕਬੂਲ ਡੋਲਾ। ਜਿਹੜੇ ਭਰੇ ਹੋਏ ਤਾਂ ਡੋਲੇ ਹੀ ਨਹੀਂ, ਬੋਲਦੇ ਰਹਿਣ ਦੇ। ਜਿੱਦਣ ਅਸੀਂ ਟੱਕਣ ਚੱਕਣਾ ਹੈ ਨਾ, ਭਰਿਆ ਹੋਏ ਦਾ ਦੇਖਣਾ ਲੋਕਾਂ ਨੇ, ਆਪੇ ਹਟ ਜਾਣਗੇ। ਉਹ ਭਰਿਆ ਹੋਏ ਦਾ ਤਾਂ ਟੱਕਣਾ ਹੀ ਬੰਦ ਸੀ, ਜਿੰਨਾ ਚਿਰ ਬੋਲਦਾ ਨੀ। ਭਰਿਆ ਹੋਇਆ ਕਾਲ ਨੂੰ ਡੋਲੂਗਾ, ਭਰੇ ਨੂੰ ਕੋਈ ਖਤਰਾ ਨੀ, ਪਏ ਸਾਰੀ ਦੁਨੀਆਂ ਨੂੰ ਬਦਲ ਲਾ ਲੂਗਾ। ਸਾਨੂੰ ਕਦੇ ਨੀ ਖਤਰਾ ਰਿਹਾ, ਇਹਨੂੰ ਕੈ ਸਾਲ ਹੋ ਗਏ ਬੋਲਦੇ ਨੂੰ ਵੀ ਮਗਰ ਲਾ ਲੂਗਾ, ਕੈ ਸਾਲ ਹੋ ਗਏ ਜਿੱਦਾਂ ਕਾਲਾ ਹੋਇਆ ਨਾ ਰੌਲਾ ਪਾਉਂਦੇ ਨੂੰ, ਅਸੀਂ ਕਹਿ ਚੁੱਪ ਕਰਕੇ ਬੈਠੇ ਰਹੇ ਵੀ ਜਿੱਦਣ ਅਸੀਂ ਬੋਲਣਾ ਇਹਨਾਂ ਨੇ ਆਪੇ ਸੌ ਜਾਣਾ, ਸੁਸਰੀ ਮਾਂ ਸੌ ਜਾਣਾ ਇਹਨਾਂ ਨੇ, ਇਹਨਾਂ ਦੇ ਕੋਲ ਕੁਛ ਨੀ ਹੈ ਕਹਿਣ ਨੂੰ। ਉਹ ਇਹ ਕੱਢਦੇ ਦੀ ਗੱਠੀ ਬਾਰ ਬਾਰ ਦਿਖਾਈ ਜਾਂਦੇ ਨੇ, ਦੋ ਤਿੰਨ ਲਾਈਨਾਂ ਨੇ ਜਿਹੜੀਆਂ, ਉਹ ਤੇ ਸਵਾਹ ਕੀ ਦੱਸਿਆ ਇਹਨਾਂ ਨੇ, ਉਹ ਦੋ ਤਿੰਨ ਲਾਈਨਾਂ ਤੇ ਸਵਾਹ ਦੱਸਿਆ ਕੀ ਹੈ, ਇਹ ਦਸ ਇਹਦੇ ਵਿੱਚ ਆਜੂਗਾ ਹੁਣ ਅਕਾਲ ਉਸਤ ਦੇ ਵਿੱਚ, ਦੇਖੋ ਗਾਣਾ ਕੀ ਆਊ ਸਿੱਧਾ ਹੀ, ਇਹਨੂੰ ਕਿੱਥੇ ਕੱਢਣਗੇ। ਇਸ ਤਰੀਕੇ ਨਾਲ ਜਗ੍ਹਾ ਜਗ੍ਹਾ ਟਿਕਾ ਕੇ ਰੱਖਿਆ ਹੋਇਆ ਕੁਛ, ਇਹਨਾਂ ਨੂੰ ਪਤਾ ਹੀ ਨੀ ਗਾਹਾਂ ਹੈ, ਅਸਲ ਚ ਇਹਨਾਂ ਨੇ ਪੜਿਆ ਹੀ ਹੈ ਨੀ, ਪੜਿਆ ਨੀ ਇਹਨਾਂ ਨੇ ਦਸ ਗ੍ਰੰਥ, ਇਹ ਪੜ੍ਹ ਲੈਂਦੇ ਸਮਝ ਲੈਂਦੇ ਇਹ ਬੋਲਦੇ ਨੂੰ। ਇਹ ਤਾਂ ਵਿਰੋਧ ਵਾਸਤੇ, ਇਹ ਤਾਂ ਹੋਰ ਇਹ ਗੱਲ ਹੈ ਬੋਲਣ ਦੇ ਪਿੱਛੋਂ, ਇਹਦਾ ਤਾਰ ਤਾਰ ਕਰਨਾ ਚਾਹੁੰਦੇ ਨੇ ਇਧਰ ਪੰਥ ਨੂੰ ਆਪਣੇ ਹਿਸਾਬ ਨਾਲ, ਜਿਵੇਂ ਹੈ ਨਾ ਵੈਸਟਰਨ ਸਭਿਅਤਾ ਨੂੰ ਸਾਡੀ ਇੱਥੇ ਲਾਗੂ ਕਰਨਾ ਚਾਹੁੰਦੇ ਨੇ। ਅੰਗਰੇਜ਼ਾਂ ਦੇ ਚੇਲੇ ਨੇ, ਪੈਂਟਾਂ ਪਾਈ ਫਿਰਦੇ ਨੇ, ਅਸੀਂ ਅੰਗਰੇਜ਼ਾਂ ਨੂੰ ਚੋਲੇ ਪਵਾਤੇ, ਇਹ ਅੰਗਰੇਜ਼ਾਂ ਦੇ ਚੇਲੇ ਪੈਂਟਾਂ ਪਾਈ ਫਿਰਦੇ ਨੇ। ਉਹ ਜਿਹਨੇ ਅੰਗਰੇਜ਼ਾਂ ਨੂੰ ਚੋਲੇ ਪਵਾਤੇ, ਪੈਂਟਾਂ ਲਾ ਕੇ, ਉਹਨਾਂ ਨਾਲ ਤੁਸੀਂ ਕੀ ਗੱਲ ਕਰਨੀ ਹੈ, ਤੁਸੀਂ ਤਾਂ ਉਹਨਾਂ ਦੀਆਂ ਪੈਂਟਾਂ ਪਾਈ ਫਿਰਦੇ ਹੋ, ਅਸੀਂ ਉਹਨਾਂ ਦੇ ਚੋਲੇ ਪਵਾਤੇ, ਕਿਰਪਾਨਾਂ ਪਵਾਤੀਆਂ, ਔਰ ਪਵਾ ਦੇਣੀਆਂ ਨੇ ਹੋਰ ਵੀ। ਤੁਸੀਂ ਪਵਾ ਕੇ ਦਿਖਾਓ, ਤੁਸੀਂ ਆਪਣੇ ਲਾ ਕੇ ਦਿਖਾਓ ਪਹਿਲਾਂ, ਅਸੀਂ ਲਾ ਕੇ ਛੱਡੀਆਂ ਹੋਈਆਂ ਨੇ, ਐਂ ਨਹੀਂ ਆ ਵੀ ਅਸੀਂ ਜੰਮਦਿਆਂ ਨੇ ਪਾਈਆਂ ਹੀ ਨਹੀਂ ਕਦੇ, ਅਸੀਂ ਲਾ ਕੇ ਜਦੋਂ ਲਾਹੀ ਹੋਈ ਹੈ ਨਾ ਪਤਾ ਲੱਗਦਾ ਉਦੋਂ, ਜਾਂ ਲਾ ਕੇ ਚੋਲਾ ਪਾਉਣਾ ਹੁੰਦਾ ਪਤਾ ਲੱਗਦਾ, ਦੂਆ ਜਨਮ ਹੁੰਦਾ। ਜਦੋਂ ਤੁਸੀਂ ਪਾਓਗੇ ਨਾ ਲਾ ਕੇ, ਦੇਖ ਲਓ ਕਿੰਨਾ ਜ਼ੋਰ ਪਊਗਾ ਮਨ ਦੇ ਉੱਤੇ, ਇਹੀ ਕਰਕੇ ਦੇਖ ਲਓ ਕਿਤੇ ਮਜ਼ਾਕ ਹੈ ਇਹ। ਹਾਂਜੀ,
ਦੁਸ਼ਟ ਨਿਕੰਦਣ ਆਦਿ ਬ੍ਰਿਤੇ,
ਦੁਸ਼ਟ ਨਿਕੰਦਣ, ਕੰਧ ਹੁੰਦਾ ਜੜ ਨੂੰ ਕਹਿੰਦੇ, ਨਿਕੰਦਣ ਕੰਧ ਹੁੰਦੀ ਹੈ ਜੜ, ਦੁਸ਼ਟਾਂ ਦੀ ਜੜ ਪੱਟਣ ਵਾਲੀ ਹੈ।
ਆਦਿ ਬ੍ਰਿਤੇ,
ਆਦਿ ਬ੍ਰਿਤੇ, ਆਦਿ ਬ੍ਰਿਤੀ ਹੈ ਜਿਹੜੀ, ਔਰ ਇਹਦੀ ਧੁਰ ਤੋਂ ਹੀ ਇਹਦਾ ਸੁਭਾਅ ਇਹ ਹੈ, ਮੁੱਢ ਤੋਂ ਹੀ ਸੁਭਾਅ ਇਹ ਹੈ। ਕੀ ਹੈ ਇਹ? ਜਿਹੜੇ ਦੂਰ ਕਰਨ ਵਾਲੇ ਨੇ ਪਬਲਿਕ ਨੂੰ, ਸੱਚ ਤੋਂ ਦੂਰ ਲਿਜਾਣ ਵਾਲੇ ਨੇ, ਉਹਨਾਂ ਦਾ ਬੜੀਆ ਮੇਟ ਕਰਨ ਵਾਲੀ ਹੈ, ਔਰ ਦੁਸ਼ਟ ਲੋਕਾਂ ਦੀ ਜੜ ਪੁੱਟਣ ਵਾਲੀ ਹੈ, ਜੜੇ ਪੁੱਟ ਦੇਣ ਵਾਲੀ ਹੈ। ਇਹ ਦੋਏ ਗੱਲਾਂ ਦਾ ਦਹਿਸ਼ਤ ਇੰਨੀ ਹੈ, ਇਹ ਦੋਏ ਗੱਲਾਂ ਇਹਨਾਂ ਤੇ ਲਾਗੂ ਨੇ, ਇਹ ਲਿਖੀਆਂ ਹੋਈਆਂ ਨੇ। ਜਿਹੜੀ ਬਾਣੀ ਨੂੰ ਇਹ ਮੰਨਦੇ ਨੇ ਬਾਣੀ ਹੈ ਨਾ ਦਸੂ ਪਾਤਸ਼ਾਹ ਦੀ ਅਕਾਲ ਉਸਤਤ, ਇਹ ਉਹਦੇ ਵਿੱਚ ਦਰਜ ਨੇ, ਇਹਨਾਂ ਤੇ ਇਹਨਾਂ ਤੇ ਲਾਗੂ ਨੇ ਜਿਹੜੇ ਬੋਲਦੇ ਨੇ, ਜਿਹੜੇ ਬੋਲਦੇ ਨੇ ਇਹਨਾਂ ਤੇ ਹੀ ਲਾਗੂ ਨੇ ਦੋਏ ਲਾਈਨਾਂ। ਜੇ ਨਹੀਂ ਆਉਣ ਇਹਦਾ ਜਵਾਬ ਦੇ ਦੇਣ ਸਾਨੂੰ ਵੀ ਸਾਡੇ ਤੇ ਲਾਗੂ ਨਹੀਂ ਹੋਣ, ਔਰ ਦਸਮ ਗ੍ਰੰਥ ਦੇ ਵਿੱਚੋਂ ਜਵਾਬ ਦੇਣ ਵੀ ਅਸੀਂ ਸਹੀ ਹਾਂ, ਅਸੀਂ ਦੁਸ਼ਟ ਨਹੀਂ ਹਾਂ, ਅਸੀਂ ਉਲਟੇ ਰਸਤੇ ਨਹੀਂ ਪਾ ਰਹੇ, ਆ ਗਰਾਊਂਡ ਹੈ ਸਾਡੇ ਕੋਲ। ਆਦਿ ਗੁਰੂ ਗ੍ਰੰਥ ਸਾਹਿਬ ਜੋ ਹੈ ਦਸਮ ਚੋਂ ਆਪਣੀ ਗਰਾਊਂਡ ਦੇ ਕੇ ਸਾਬਤ ਕਰਨ ਵੀ ਅਸੀਂ ਠੀਕ ਹਾਂ। ਜੇ ਗਰਾਊਂਡ ਹੈ ਨੀ ਫਿਰ ਇਹ ਦੁਸ਼ਟ ਵੀ ਨੇ ਅਸੁਰ ਵੀ ਨੇ, ਦੋਏ ਨੇ,
ਦੁਰਜਨ
ਦੁਰਜਨ ਵੀ ਨੇ ਔਰ ਦੁਸ਼ਟ ਵੀ ਨੇ। ਇਹਦੇ ਅਰਥ ਕਰ ਲੈਣ, ਦੁਰਜਨ ਕੀ ਹੁੰਦਾ, ਦੁਸ਼ਟ ਕੀ ਹੁੰਦਾ। ਦੁਸ਼ਟ ਉਹ ਹੁੰਦਾ, ਦੁਸ਼ਟ ਕੀ ਹੁੰਦਾ, ਹਿਰਨਾ ਬਾਜਾਂ ਤੇ ਸਿੱਖਦਾਰਾਂ ਇੰਨਾ ਪੜਿਆ ਨਾ, ਇਹ ਥੋੜਾ ਜਿਹਾ ਗਿਆਨ ਹਾਸਲ ਕਰ ਲੈਂਦੇ ਹੁੰਦੇ ਨੇ ਹਿਰਨ ਬਾਜ ਔਰ ਸਾਕਤ, ਇਹ ਸਾਕਤ ਨੇ। ਥੋੜੀ ਜਿਹੀ ਇਹਨਾਂ ਨੇ ਬਾਣੀ ਪੜ ਲਈ, ਗਿੱਦੜ ਨੇ ਖੇਤ ਦੇ ਆਲੇ ਦੁਆਲੇ ਗੇੜਾ ਮਾਰ ਲਿਆ, ਦੇਖ ਲਿਆ ਵੀ ਗਵਾਹ ਇਹੋ ਜਿਹੀ ਹੁੰਦੀ ਹੈ। ਢਡੋਰਾ ਪੜਦਾ ਮੇਰੀ ਆਈ ਵਿਛਾਉਣਾ ਭਰੀ ਫਿਰਦਾ ਮੈਂ ਐਤਕੀ ਸਿਆਲ ਨੂੰ ਦੇਖ ਲਾਂਗੇ ਜਿਹੜਾ ਆਊਗਾ ਹੁਣ ਦੇਖ ਲੂ ਮੈਂ ਜਿਹੜਾ ਮੇਰੇ ਮੂਹਰੇ ਆਊਗਾ ਮੇਰੇ ਮੂਹਰੇ ਨੀ ਕੋਈ ਬੋਲ ਸਕਦਾ ਹੁਣ ਆ ਇਹਨਾਂ ਕੋਲ ਇੰਨਾ ਆਪਣਿਆ ਨਾ ਫਾਹੀ ਲੱਗੀ ਜਾਤ ਫਾਹ ਲੱਗੇ ਨਹੀਂ ਥੋ ਇਹ ਸੰਗਤ ਦਾ ਦੂਆ ਧੜਾ ਬਣਾ ਕੇ ਆਪਣੀ ਫਾਹੀ ਚ ਫਸਾਉਣਾ ਚਾਹੁੰਦੇ ਨੇ ਫਾਹੀ ਲੱਗੀ ਜਾਤ ਪਾਇਨ ਫਾਹੀ ਤਾਂ ਲੱਗੀ ਹੋਈ ਹੈ ਨਾ ਜਬ ਦੀ ਜਬ ਦੇ ਜਾਲ ਚ ਫਸਾ ਰਹੇ ਨੇ ਲੋਕਾਂ ਨੂੰ ਉਲਟੀ ਮਤ ਦੇ ਕੇ ਜੋ ਸੰਤ ਕਰ ਰਹੇ ਨੇ ਜਾਂ ਦੂਏ ਲੋਕ ਕਰ ਰਹੇ ਨੇ ਉਹੀ ਇੱਕ ਮਤ ਉਹੀ ਜੀ ਇਹ ਚਲਾਉਣੀ ਚਾਹੁੰਦੇ ਨੇ ਆਪਣੀ ਮਨ ਮਤ ਜਿਹੜੀ ਇਹਨਾਂ ਨੂੰ ਫਿੱਟਾ ਜਾ ਮਤ ਉਹ ਜੋ ਉਹ ਕਹਿੰਦੇ ਨੇ ਵੀ ਸਾਡੀ ਉਹ ਮਤ ਹੈ ਕਹਿੰਦੇ ਨੇ ਇੱਕ ਮਤ ਖਾਲਸੇ ਦੀ ਤੂੰ ਇੱਕ ਮਤ ਕਰਕੇ ਤਾਂ ਦਿਖਾ ਸਾਰਿਆਂ ਨੂੰ ਇੱਕ ਮਤ ਤਾਂ ਅਨੰਦਪੁਰ ਸਾਹਿਬ ਨਹੀਂ ਹੋਏ ਸਾਰੇ ਕਿਲਾ ਛੱਡ ਕੇ ਚਲੇ ਗਏ ਅੱਧੇ ਤੂੰ ਇੱਕ ਮਤ ਕਰ ਦੇਗਾ ਸਾਰਿਆਂ ਨੂੰ ਇੱਕ ਮਤ ਜਾਣੀ ਮਜ਼ਾਕ ਹੈ ਖਾਲਸਾ ਇੱਕ ਮਤ ਹੋ ਕੇ ਫੈਸਲੇ ਕਰਦਾ ਸੀ ਤਾਂ ਲਾਗੂ ਇੱਕ ਮਤ ਕਦ ਹੋਇਆ ਖਾਲਸਾ ਇੱਕ ਮਤ ਹੋਇਆ ਕਦ ਉਹ ਵੋਟਾਂ ਦਾ ਰਣਜੀਤ ਸਿੰਘ ਕੋਈ ਜ਼ਿਆਦਾ ਦੀਆਂ ਰਾਜਾ ਤਾਂ ਉਹ ਸੀ ਅਕਾਲੀ ਫੂਲਾ ਸਿੰਘ ਕੀ ਪਾਵਰ ਸੀ ਜਿਹੜਾ ਥਮਲੇ ਨਾ ਮਲਿਆ ਉਹਨੇ ਕਿਹੜੀ ਪਾਵਰ ਸੀ ਉਹਦੇ ਕੋਲ ਅਕਾਲੀ ਫੂਲਾ ਸਿੰਘ ਕੋਲ ਧਰਮ ਸੀ ਸੱਚ ਉਹ ਧਰਮ ਸੱਚ ਨਾਲ ਜੁੜਿਆ ਆਇਆ ਸੀ ਉਹਦੇ ਕੋਲ ਸੰਸਾਰੀ ਪਾਵਰ ਸੀ ਅਕਾਲੀ ਫੂਲਾ ਸਿੰਘ ਕੋਲ ਧਰਮ ਦਰਗਾਹੀ ਪਾਵਰ ਸੀ ਉਹਦੇ ਕੋਲ ਦਰਗਾਹੀ ਪਾਵਰ ਸੀ ਉਹਦੇ ਕੋਲ ਗੁਰੂ ਵਾਲੀ ਸ਼ਕਤੀ ਸੀ ਉਹ ਬਾਣੀ ਨਾਲ ਜੁੜਿਆ ਹੋਇਆ ਸੀ ਬਾਣੀ ਨਾਲ ਜੁੜਿਆ ਹੋਇਆ ਸੀ ਉਹ ਮਾਇਆ ਧਾਰੀ ਹੋ ਗਿਆ ਸੀ ਰਣਜੀਤ ਸਿੰਘ ਬਾਕੀ ਫੌਜਾਂ ਉਹਦੀਆਂ ਸੀ ਵੋਟਾਂ ਜ਼ਿਆਦਾ ਉਹਦੇ ਨਾਲ ਸੀ ਜੇ ਵੋਟਾਂ ਪਵਾ ਲੈਂਦੇ ਫੈਸਲਾ ਕਰਾ ਲੈਂਦੇ ਸੰਗਤ ਤੇ ਵੀ ਰਣਜੀਤ ਸਿੰਘ ਨੂੰ ਕੀ ਕਰਨਾ ਚਾਹੀਦਾ ਸਾਰੇ ਉਹਦੇ ਹੱਕ ਚ ਹੋ ਜਾਂਦੇ ਰਣਜੀਤ ਸਿੰਘ ਮੂਰਤੀਆਂ ਕੌਣ ਲੈ ਕੇ ਆਇਆ ਸੀ ਰਣਜੀਤ ਸਿੰਘ ਲੈ ਕੇ ਆਇਆ ਸੀ ਕਿਸੇ ਨੇ ਕਿਉਂ ਨਾ ਕਿਹਾ ਉਹਨੂੰ ਵੀ ਕੀ ਕਰਦਾ ਰਾਜਾ ਨੂੰ ਕੋਈ ਕਹਿੰਦਾ ਹੁੰਦਾ ਵੋਟਾਂ ਨਾਲ ਨੀ ਫਾਇਦੇ ਹੁੰਦੇ ਹੁੰਦੇ ਧਰਮਾਂ ਦੇ ਵੋਟਾਂ ਨੂੰ ਕਹਿ ਦਿੰਦੇ ਸ੍ਰੀ ਚੰਦ ਨੂੰ ਮਿਲ ਜਾਂਦਾ ਗੱਡੀ ਜੇ ਗੁਰੂ ਨਾਨਕ ਕਹਿੰਦਾ ਵੀ ਸੰਗਤ ਨੂੰ ਕਹਿੰਦਾ ਭਾਈ ਤੁਸੀਂ ਦੱਸੋ ਕਿਹਨੂੰ ਮੈਂ ਤੁਹਾਨੂੰ ਇਹੀ ਦੇਵਾਂ ਸੰਗਤ ਤਾਂ ਸ੍ਰੀ ਚੰਦ ਨੂੰ ਕਹਿੰਦੀ ਸਾਰੀ ਉਹ ਇਹਨੂੰ ਦੇ ਦਿਓ ਸੰਗਤ ਨੂੰ ਕੀ ਪਤਾ ਉਹਨਾਂ ਨੇ ਕਹਿੰਦਾ ਨਹੀਂ ਲੈਣਾ ਹੀ ਰਹੂਗਾ ਮੈਂ ਤੇ ਪਿੱਛੋਂ ਜਿਹੜਾ ਮੇਰਾ ਸਿੱਖ ਹੈ ਲੈਣੇ ਨੂੰ ਮੰਨੂਗਾ ਬਾਕੀ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਉਹਦਾ ਇੱਥੇ ਨਹੀਂ ਚੱਲਦੀਆਂ ਵੋਟਾਂ ਇੱਥੇ ਆਰਡਰ ਚੱਲਦਾ ਇੱਥੇ ਕਿਵੇਂ ਚੱਲ ਜਾਣਗੀਆਂ ਵੋਟਾਂ ਇਹ ਕੋਈ ਸੰਸਾਰੀ ਗੱਲ ਹੈ ਸੰਸਾਰੀ ਆਦਮੀਆਂ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਹੁੰਦਾ ਗੁਰੂਆਂ ਨੇ ਵੋਟਾਂ ਲਈਆਂ ਨਹੀਂ ਇੱਥੇ ਵੋਟਾਂ ਦਾ ਧਰਮ ਨਹੀਂ ਹੈ ਆਮ ਪਬਲਿਕ ਨੂੰ ਵੋਟ ਦੇਣ ਦਾ ਕੋਈ ਅਖਤਿਆਰ ਨਹੀਂ ਧਾਰਮਿਕ ਆਦਮੀ ਹੁੰਦੇ ਇੱਕ ਮਤ ਨੇ ਸਾਰੇ ਇੱਕ ਮਤ ਹੁੰਦੇ ਨੇ ਉਹਨਾਂ ਦੀ ਮਤ ਦੂਈ ਹੁੰਦੀ ਹੋਰੀ ਉੱਥੇ ਵੋਟਾਂ ਦੀ ਲੋੜ ਤਾਂ ਹੀ ਉਈ ਨਹੀਂ ਹੁੰਦੀ ਉਹ ਹੁੰਦੇ ਹੀ ਇੱਕ ਮਤ ਨੇ ਉਹ ਸੱਚ ਦੇ ਪਹਿਰਾ ਦੇਣ ਵਾਲੇ ਸੱਚ ਦੇ ਖਾਤਰ ਵਿਕੇ ਹੋਏ ਹੁੰਦੇ ਨੇ ਇੱਥੇ ਨਹੀਂ ਹੈ ਵੋਟਾਂ ਦੀ ਗੱਲ ਇਹ ਤਾਂ ਪ੍ਰਬੰਧ ਵਾਸਤੇ ਵੋਟਾਂ ਦੀ ਅਸੀਂ ਛੂਟ ਦਿੱਤੀ ਹੋਈ ਹੈ ਗੁਰਦੁਆਰਾ ਪ੍ਰਬੰਧ ਹੈ ਧਰਮ ਦੇ ਵਿੱਚ ਥੋੜੀ ਸੰਸ਼ੋਧਨ ਗੜਬੜ ਕਰਦੇ ਨੇ ਧਰਮ ਕੀ ਹੈ ਵੱਖਰੀ ਗੱਲ ਹੈ ਧਰਮ ਦਾ ਪ੍ਰਬੰਧ ਜਿਹੜਾ ਕਰਨਾ ਰਾਗੀ ਰੱਖਣੇ ਕੀਰਤਨ ਇਹ ਗੁਰਦੁਆਰਾ ਪ੍ਰਬੰਧ ਹੈ ਸੰਗਤ ਹੈ ਸੰਗਤ ਨੇ ਫੈਸਲਾ ਜਿਹੜਾ ਕਰਨਾ ਵੋਟਾਂ ਨੂੰ ਕਰਦੀ ਰਹੇ ਆਪਣਾ ਤਾਂ ਮਾਇਆ ਤੱਕ ਸੀਮਤ ਹੈ ਖਰਚ ਕਿਵੇਂ ਕਰਨਾ ਕਿੱਥੇ ਕਰਨਾ ਤਾਂ ਮਾਇਆ ਤੱਕ ਸੀਮਤ ਹੈ ਜਿੱਥੇ ਤੱਕ ਵਿਚਾਰਧਾਰਾ ਜਿਹੜੀ ਇਹ ਗੱਲ ਕਰਦੇ ਨੇ ਆਪ ਕੱਢਦੇ ਉਹ ਕੱਢਦੇ ਇਹ ਕੌਣ ਹੁੰਦੇ ਨੇ ਦਖਲ ਦੇਣ ਵਾਲੇ ਵਿਚਾਰਧਾਰਾ ਚ ਕੋਈ ਨਹੀਂ ਦਖਲ ਦੇ ਸਕਦਾ ਪ੍ਰਬੰਧ ਚ ਦਖਲ ਦੇ ਸਕਦੇ ਹੋ ਤੁਸੀਂ ਪ੍ਰਬੰਧ ਵਿੱਚ ਦਖਲ ਦੇ ਸਕਦੇ ਹੋ ਵਿਚਾਰਧਾਰਾ ਚ ਕੋਈ ਨਹੀਂ ਦਖਲ ਦੇ ਸਕਦਾ ਵਿਚਾਰਧਾਰਾ ਚ ਦਖਲ ਉਹ ਦੋ ਜਿਹਨੇ ਸਿਰ ਦਿੱਤਾ ਹੋਇਆ ਪਹਿਲਾਂ ਮਨ ਵਿੱਚ ਸਤਿਗੁਰ ਕੇ ਪਾਸ ਵਿਚਾਰਧਾਰਾ ਚ ਕਿਵੇਂ ਤੁਹਾਡਾ ਕੀ ਮਤਲਬ ਵਿਚਾਰਧਾਰਾ ਨੂੰ ਵਿਚਾਰਧਾਰਾ ਚ ਕਿਸੇ ਦਾ ਕੋਈ ਦਖਲ ਨਹੀਂ ਹੈ ਵਿਚਾਰਧਾਰਾ ਚ ਉਹਨਾਂ ਦਾ ਦਖਲ ਹੈ ਜਿਵੇਂ ਅਸਾਧ ਨੇ ਸਾਜਾ ਦਿੰਦਾ ਡੇਰਿਆਂ ਦੇ ਫੈਸਲੇ ਕਰਦੇ ਸਾਰਿਆਂ ਦੀ ਵੋਟ ਪੈਂਦੀ ਹੈ ਸਾਰੀ ਸੰਗਤ ਦੀ ਵੋਟ ਕਿਵੇਂ ਪੈਜੂ ਹਿੰਦੂਆਂ ਦੀ ਵੋਟ ਸਾਰਿਆਂ ਦੀ ਕਿਵੇਂ ਪੈਜੂਗੀ ਕੋਈ ਨਹੀਂ ਦਖਲ ਦੇ ਸਕਦਾ ਇਹ ਤਾਂ ਵਰਕਾ ਵਰਕਾ ਕਰ ਦਿੰਦੇ ਗੁਰੂ ਗ੍ਰੰਥ ਸਾਹਿਬ ਦਾ ਜੇ ਬੁੱਢਾ ਦਲ ਨਾ ਹੁੰਦਾ ਕੰਟਰੋਲ ਇਹ ਬੁੱਢਾ ਦਲ ਕਰਦਾ ਰਿਹਾ ਇਹ ਤਾਂ ਇਹਨਾਂ ਨੇ ਕੀਤੀ ਹੈ ਸ਼ਰਾਰਤ ਅਕਾਲੀਆਂ ਨੇ ਵੀ ਬੁੱਢੇ ਦਲ ਦਾ ਨਿਯੰਤਰਣ ਚੱਕ ਦੀਏ ਅਸਾਂ ਮਲੋੜ ਚੱਕ ਲੈ ਲਓ ਸਵਾਲ ਬਈ ਇਹਨਾਂ ਦਾ ਨਿਯੰਤਰਣ ਚੱਕ ਦਈਏ, ਲੈ ਲਓ ਸਵਾਦ ਹੁਣ ਨਿਯੰਤਰਣ ਚੱਕ ਕੇ।